ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ, ਜਾ ਕੈ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ, ਸਰਵ ਜੀ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੈ। ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰਾ ਕਿਛੁ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਗੌੜੀ ਰਾਗ ਦੇ ਅੰਦਰ ਪਾਵਨ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਅੰਮ੍ਰਿਤ ਰੂਪ ਬਾਣੀ ਸੁਖਾਂ ਦੀ ਮਣੀ ਹੈ, ਅਥਵਾ ਮਣਾਂ ਨੂੰ ਸੁਖ ਦੇਣ ਵਾਲੀ ਬਾਣੀ ਹੈ, ਅਥਵਾ ਮਨ ਨੂੰ ਸੁਖ ਦੇਣ ਵਾਲੀ ਇਹ ਐਸੀ ਅੰਮ੍ਰਿਤ ਰੂਪ ਬਾਣੀ ਹੈ। ਇਸ ਦਾ ਮੁੱਖ ਸਿਧਾਂਤ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸੁਖਮਨੀ ਦਾ ਮੁੱਖ ਸਿਧਾਂਤ ਇਹ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਹੀ ਸੁਖ ਰੂਪ ਹੈ। ਜੇ ਕਿਸੇ ਵੀ ਪ੍ਰਾਣੀ ਨੇ ਸੁਖ ਪ੍ਰਾਪਤ ਕਰਨਾ ਹੈ ਤਾਂ ਉਸਨੂੰ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ। ਜਪਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਅਤੇ ਨਾਲ ਹੀ ਸਤਿਗੁਰੂ ਨੇ ਫਰਮਾਇਆ ਹੈ, ਭਗਤ ਜਨਾ ਕੈ ਮਨ ਬਿਸਰਾਮ। ਇਹ ਨਾਮ ਹੈ ਕਿੱਥੇ ਤਾਂ ਹਜ਼ੂਰ ਕਹਿੰਦੇ ਭਗਤ ਜਨਾ ਦੇ ਮਨ ਦੇ ਵਿੱਚ ਇਸ ਨਾਮ ਦਾ ਟਿਕਾਓ ਹੈ, ਇਸ ਨਾਮ ਦਾ ਵਾਸਾ ਹੈ। ਜੇ ਤੁਸਾਂ ਨਾਮ ਨੂੰ ਪ੍ਰਾਪਤ ਕਰਨਾ ਹੈ ਤਾਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣਾ ਪਵੇਗਾ ਜਿਹੜੇ ਨਾਮ ਦਾ ਵਪਾਰ ਕਰਦੇ ਹਨ। ਕੁਦਰਤੀ ਗੱਲ ਹੈ, ਜਿਹੜੀ ਚੀਜ਼ ਵੀ ਆਪਾਂ ਲੈਣੀ ਹੋਵੇ ਤਾਂ ਫਿਰ ਉਹੀ ਮਾਰਕੀਟ ਵਿੱਚ ਸਾਨੂੰ ਜਾਣਾ ਪੈਂਦਾ ਹੈ। ਜੇ ਅਸੀਂ ਨਾਮ ਦਾ ਸੌਦਾ ਖਰੀਦਣਾ ਹੈ ਤਾਂ ਸਾਨੂੰ ਨਾਮ ਜਪਣ ਵਾਲੇ ਮਹਾਂਪੁਰਖਾਂ ਦੇ ਪਾਸ ਹੀ ਜਾਣਾ ਪਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸਾਰੀ ਬਾਣੀ ਦੇ ਅੰਦਰ ਗੁਰਮਤਿ ਦੇ ਬਹੁਤ ਸਰਲ ਅਤੇ ਸਪਸ਼ਟ ਅਤੇ ਸਾਡੀ ਸਮਝ ਆਉਣ ਵਾਲੀ ਬੋਲੀ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇਸ ਪਾਵਨ ਬਾਣੀ ਦੇ 24 ਸਲੋਕ ਅਤੇ 24 ਅਸ਼ਟਪਦੀਆਂ ਹਨ ਅਤੇ 24,000 ਅੱਖਰ ਹਨ। ਮਹਾਂਪੁਰਖ ਬਚਨ ਕਰਦੇ ਸਨ ਕਿ ਹਰ ਮਨੁੱਖ ਦਿਨ ਰਾਤ ਦੇ 24 ਘੰਟਿਆਂ ਅੰਦਰ 24,000 ਸਵਾਸ ਲੈਂਦਾ ਹੈ। ਜਿਹੜਾ ਗੁਰਸਿੱਖ ਮਾਈ ਪਾਈ ਇਸ ਪਵਿੱਤਰ ਬਾਣੀ ਦਾ ਪਾਠ ਕਰੇ ਉਹਦੀ ਸਵਾਸ ਸਵਾਸ 'ਤੇ ਮੋਹਰ ਲੱਗ ਜਾਂਦੀ ਹੈ। 24 ਘੰਟੇ ਦਾ ਜੀਵਨ ਸਫਲ ਹੋ ਜਾਂਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਸ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਗੁਰੂ ਕਾਲ ਤੋਂ ਹੀ ਬੇਅੰਤ ਗੁਰਸਿੱਖ ਮਾਈ ਭਾਈ ਇਸ ਬਾਣੀ ਨੂੰ ਪੜ੍ਹਦੇ ਸਨ ਅਤੇ ਹੁਣ ਵੀ ਪੜ੍ਹ ਰਹੇ ਹਨ, ਅੱਗੇ ਨੂੰ ਵੀ ਪੜ੍ਹਨਗੇ। ਅਤੇ ਜਿਹੜਾ ਵੀ ਭਾਈ ਇਸ ਬਾਣੀ ਨੂੰ ਪੜ੍ਹਦਾ ਹੈ ਉਸ ਨੂੰ ਸੁੱਖ ਵੀ ਪ੍ਰਾਪਤ ਹੁੰਦਾ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 15ਵੇਂ ਸ਼ਲੋਕ ਅਤੇ ਅਸ਼ਟਪਦੀ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਸਰਬ ਕਲਾ ਭਰਪੂਰ ਪਵ ਬਿਰਥਾ ਜਾਣਨ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਭ ਸ਼ਕਤੀਆਂ ਨਾਲ ਭਰਪੂਰ ਲਵਾਲਾ ਭਰਿਆ ਹੋਇਆ ਹੈ। ਬਿਰਥਾ ਜਾਣਨ ਹਾਰ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਇਹ ਵੀ ਇੱਕ ਵੱਡੀ ਸਿਫਤ ਹੈ। ਬਿਰਥਾ ਦਾ ਅਰਥ ਹੈ ਸਾਡੇ ਮਨ ਦੀ ਪੀੜਾ ਨੂੰ ਵੀ, ਸਾਡੇ ਦਿਲ ਦੀ ਪੀੜਾ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਜਾਣਨ ਵਾਲਾ ਹੈ। ਜਿੱਥੇ ਉਹ ਸਭ ਸ਼ਕਤੀਆਂ ਨਾਲ ਭਰਪੂਰ ਹੈ ਉੱਥੇ ਹਰ ਮਨੁੱਖ ਦੇ ਮਨ ਦੀ ਪੀੜਾ ਨੂੰ ਵੀ ਜਾਣਨ ਵਾਲਾ ਹੈ।
ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੇ ਸਿਮਰਨ ਦੁਆਰਾ ਉਧਰ ਜਾਈਦਾ ਹੈ, ਭਾਵ ਜਿਸ ਵਾਹਿਗੁਰੂ ਦੇ ਸਿਮਰਨ ਦੁਆਰਾ ਜੀਵ ਦਾ ਉਧਾਰ ਹੁੰਦਾ ਹੈ, ਨਾਨਕ ਤਿਸ ਬਲਿਹਾਰ। ਹਜ਼ੂਰ ਕਹਿੰਦੇ ਭਾਈ ਅਸੀਂ ਉਸ ਸਰਵ ਸ਼ਕਤੀਮਾਨ ਅਤੇ ਸਰਬ ਕਲਾ ਭਰਪੂਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਂਦੇ ਹਾਂ।
ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ।
ਲੋ ਹੁਣ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਟੂਟੀ ਗਾਂਡਨ ਹਾਰ ਗੋਪਾਲ, ਉਹ ਗੋਪਾਲ ਪ੍ਰਿਥਵੀ ਦਾ ਪਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਟੁੱਟੀ ਗੰਢਣ ਵਾਲਾ ਹੈ, ਭਾਵ ਸਾਡੀ ਸੁਰਤ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਟੁੱਟੀ ਹੋਈ ਹੈ। ਅਸੀਂ ਆਪਣੇ ਆਪ 'ਤੇ ਟੁੱਟੀ ਸੁਰਤ ਨੂੰ ਜੋੜ ਨਹੀਂ ਸਕਦੇ। ਹਾਂ, ਜੇ ਵਾਹਿਗੁਰੂ ਦੀ ਕਿਰਪਾ ਹੋਵੇ ਉਹ ਸਾਡੇ ਟੁੱਟੀ ਨੂੰ ਗੰਢ ਸਕਦਾ ਹੈ। ਇਸ ਲਈ ਉਹ ਵਾਹਿਗੁਰੂ ਪਰਮੇਸ਼ਰ ਦੇ ਹੀ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ, ਤੁਸੀਂ ਕਿਰਪਾ ਕਰੋ, ਸਾਡੀ ਟੁੱਟੀ ਨੂੰ ਗੰਢ ਲਵੋ। ਕਲਗੀਧਰ ਪਾਤਸ਼ਾਹ ਦੇ ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਜਦੋਂ ਭੁੱਖ ਦੁੱਖ ਤੋਂ ਤੰਗ ਆ ਕੇ ਕੁਛ ਸਿੰਘਾਂ ਨੇ ਬੇਦਾਵਾ ਦੇ ਦਿੱਤਾ, ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡ ਕੇ ਮਾਲਵੇ ਦੀ ਧਰਤੀ 'ਤੇ ਵਿਚਰ ਰਹੇ ਸਨ, ਖਿਦਰਾਣੇ ਦੀ ਟਾਪ ਜਿਸ ਨੂੰ ਅੱਜ ਕੱਲ੍ਹ ਸ਼੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ, ਇਸ ਜਗ੍ਹਾ 'ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆ ਰਹੇ ਸਨ। ਤਾਂ ਰਸਤੇ ਵਿੱਚ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਸ ਗੱਲ ਦੀ ਖਬਰ ਮਿਲੀ। ਸਰਹੰਦ ਦਾ ਸੂਬਾ ਵਜ਼ੀਰ ਖਾਂ 35,000 ਫੌਜ ਲੈ ਕੇ ਸਾਡੇ 'ਤੇ ਚੜ੍ਹਾਈ ਕਰਕੇ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਕਿਲ੍ਹੇ ਦੀ, ਕਿਸੇ ਮੋਰਚਾਬੰਦੀ ਦੀ ਬਿਉਂਤ ਵਿੱਚ ਇੱਧਰ ਉੱਧਰ ਕੋਈ ਜਗ੍ਹਾ ਦੀ ਤਲਾਸ਼ ਕਰ ਰਹੇ ਸਨ। ਅਖੀਰ ਖਿਦਰਾਣੇ ਦੀ ਢਾਬ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸਲੀ ਉਹ ਜਗ੍ਹਾ ਪ੍ਰਾਪਤ ਹੋਈ ਜਿੱਥੇ ਪਾਣੀ ਦੀ ਲੋੜ ਪੂਰੀ ਹੋ ਸਕਦੀ ਸੀ। ਉਹਦੇ ਆਲੇ ਦੁਆਲੇ ਕੁਝ ਝਾੜੀਆਂ ਵੀ ਸਨ, ਬਿਰਸ਼ ਵੀ ਸਨ। ਉਹਨਾਂ ਦੀ ਓਟ ਲੈ ਕੇ ਮੋਰਚਾ ਬੰਦੀ ਕਰਕੇ ਦੁਸ਼ਮਣ ਦੇ ਨਾਲ ਲੜਨਾ ਬੜਾ ਆਸਾਨ ਸੀ। ਹੁਣ ਉਹਨਾਂ ਦਿਨਾਂ ਦੇ ਵਿੱਚ ਫਿਰ ਹੋਰ ਕੀ ਘਟਨਾ ਹੋਈ। ਉਧਰੋਂ ਵਜੀਦਾ ਗੁਰੂ ਮਹਾਰਾਜ ਦੇ ਪਿੱਛੇ ਫੌਜਾਂ ਚੜ੍ਹਾ ਕੇ ਲਿਆ ਰਿਹਾ ਸੀ। ਦੂਜੇ ਪਾਸੇ ਜਿਹੜੇ ਮਾਝੇ ਦੇ ਸਿੰਘ ਬੇਦਾਵਾ ਲਿਖ ਕੇ ਦੇ ਗਏ ਸਨ, ਔਰ ਉਹ ਜਦੋਂ ਆਪਣੇ ਘਰਾਂ ਦੇ ਵਿੱਚ ਗਏ ਤੇ ਇੱਕ ਭਾਈ ਮਹਾਂ ਸਿੰਘ ਜੀ ਤੇ ਦੂਸਰੀ ਮਾਤਾ ਭਾਵ ਕੌਰ, ਉਹਨਾਂ ਦੋਹਾਂ ਨੇ ਰਲ ਕੇ ਸਾਰਿਆਂ ਨੂੰ ਟੁੰਬਿਆ। ਕਹਿਣ ਲੱਗੇ, ਤੁਸੀਂ ਔਖੇ ਵੇਲੇ ਭੀੜ ਪਈ ਤੋਂ ਗੁਰੂ ਮਹਾਰਾਜ ਨੂੰ ਛੱਡ ਕੇ ਆਏ ਹੋ, ਇਹ ਤੁਹਾਡੀ ਬਹੁਤ ਵੱਡੀ ਭੁੱਲ ਹੈ। ਆਓ, ਹੁਣ ਪਤਾ ਲੱਗਿਆ ਹੈ ਗੁਰੂ ਮਹਾਰਾਜ ਦੇ ਪਿੱਛੇ ਵਜੀਦੇ ਦੀਆਂ ਫੌਜਾਂ ਲੱਗੀਆਂ ਹੋਈਆਂ ਤੇ ਆਪਾਂ ਉਹ ਆਪਣਾ ਕਲੰਕ ਧੋ ਲਈਏ। ਉਹ 40 ਸਿੰਘ ਨਿਤਰੇ, ਔਰ ਉਹਨਾਂ 40 ਸਿੰਘਾਂ ਨੇ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਵਿੱਚ ਤੇ ਮਾਤਾ ਭਾਗ ਕੌਰ ਦੀ ਪ੍ਰੇਰਣਾ ਦਾ ਸਦਕਾ ਜਿੱਥੇ ਖਿਦਰਾਣੀ ਦੀ ਢਾਬ ਹੈ, ਜਿੱਥੇ ਅੱਜ ਕੱਲ੍ਹ ਮੁਕਤਸਰ ਸਾਹਿਬ ਸਰੋਵਰ ਹੈ, ਉਹਦੇ ਆਲੇ ਦੁਆਲੇ ਉਹਨਾਂ ਸਿੰਘਾਂ ਨੇ ਆ ਕੇ ਪਹਿਲਾਂ ਹੀ ਮੋਰਚਾਬੰਦੀ ਕਰ ਲਈ। ਤੇ ਜਦੋਂ ਉਹਨਾਂ ਨੇ ਮੋਰਚਾਬੰਦੀ ਕੀਤੀ, ਗੁਰੂ ਮਹਾਰਾਜ ਥੋੜ੍ਹਾ ਜਿਹਾ ਇੱਥੋਂ ਦੂਰ ਟਿੱਬੀ ਸਾਹਿਬ ਟਿਕੇ ਹੋਏ ਸਨ। ਜਦੋਂ ਵਜੀਦੇ ਦੀ ਫੌਜ ਚੜ ਕੇ ਆਈ ਤਾਂ ਉਹਨਾਂ ਸਿੰਘਾਂ ਨੇ ਜਾਨਾਂ ਹੋਲ ਕੇ ਮੁਕਾਬਲਾ ਕੀਤਾ, ਸਿਰ ਧੜਦੀਆਂ ਬਾਜੀਆਂ ਲਾਈਆਂ, ਔਰ ਉਹਨਾਂ ਨੇ ਕਸਮ ਖਾਧੀ ਸੀ ਵੀ ਦੁਸ਼ਮਣ ਦੀਆਂ ਫੌਜਾਂ ਸਾਡੀਆਂ ਲਾਸ਼ਾਂ ਉੱਤੋਂ ਦੀ ਜਾ ਸਕਦੀਆਂ ਨੇ, ਪਰ ਅਸੀਂ ਜਿਉਂਦੇ ਜੀ ਇੱਕ ਵੀ ਕਦਮ ਉਹਨਾਂ ਨੂੰ ਅੱਗੇ ਨਹੀਂ ਵਧਣ ਦੇਵਾਂਗੇ। ਔਰ ਉਹਨਾਂ ਸਿੰਘਾਂ ਨੇ ਆਪਣੀਆਂ ਕਸਮਾਂ ਅਰਦਾਸਾਂ ਸੰਪੂਰਨ ਕੀਤੀਆਂ। ਜਦੋਂ 40 ਦੇ 40 ਸਿੰਘ ਮੈਦਾਨੇ ਜੰਗ ਦੇ ਵਿੱਚ ਜੂਝਦੇ ਰਹੇ, ਤਕਰੀਬਨ ਉਹਨਾਂ ਵਿੱਚੋਂ 39 ਸਿੰਘ ਤਾਂ ਸ਼ਹੀਦੀਆਂ ਪਾ ਗਏ ਅਤੇ ਭਾਈ ਮਹਾਂ ਸਿੰਘ ਸਹਿਕਦੇ ਸਨ, ਸਖ਼ਤ ਕਾਇਲ ਸਨ, ਅਤੇ ਮਾਤਾ ਭਾਗ ਕੌਰ ਵੀ, ਮਾਤਾ ਭਾਗੋ ਵੀ ਜ਼ਖਮੀ ਹਾਲਤ ਵਿੱਚ ਲੜਦੀ ਹੋਈ ਉਹ ਵੀ ਮੈਦਾਨੇ ਜੰਗ ਦੇ ਵਿੱਚ ਪਈ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਆਪਣਾ ਘੋੜਾ ਦੌੜਾ ਕੇ ਉਸ ਜਗ੍ਹਾ 'ਤੇ ਪਹੁੰਚੇ ਜਿੱਥੇ ਸਿੰਘਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ, ਅਤੇ ਇਸ ਦੇ ਨਾਲ ਹੀ ਦੁਸ਼ਮਣ ਦੀਆਂ ਫੌਜਾਂ ਉਸ ਵੇਲੇ ਪਾਣੀ ਦੀ ਥੁੜ ਨੂੰ ਮਹਿਸੂਸ ਕਰਦੀਆਂ ਹੋਈਆਂ ਵਾਪਸ ਪਿੱਛੇ ਮੁੜ ਗਈਆਂ। ਹੁਣ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਖਿਦਰਾਣੇ ਦੀ ਢਾਬ 'ਤੇ ਆਏ ਅਤੇ ਉਹਨਾਂ ਸਿੰਘਾਂ ਦੀ ਮਹਾਨ ਕੁਰਬਾਨੀ ਨੂੰ ਵੇਖ ਕੇ ਆਸ਼ਸ਼ ਕਰ ਉੱਠੇ, ਜਿੰਨੀਆਂ ਕੋਈ ਕਦਮਾਂ ਅੱਗੇ ਵੱਧ ਕੇ ਲੜਿਆ ਸੀ, ਅਤੇ ਗੁਰੂ ਮਹਾਰਾਜ ਨੇ ਉਸ ਨੂੰ ਵਰਦਾਨ ਦਿੱਤੇ, ਇਹ ਸੂਰਮਾ 5,000 ਹੋਵੇਗਾ, ਇਹ 10,000 ਹੋਵੇਗਾ, ਇਹ 30,000 ਹੋਵੇਗਾ। ਇਹਦਾ ਮਤਲਬ ਇਹ ਸੀ ਵੀ ਇਹ ਇੰਨੀਆਂ ਇੰਨੀਆਂ ਫੌਜਾਂ ਦੇ ਜਰਨੈਲ ਹੋਣਗੇ। ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਸ ਢੰਗ ਦੇ ਨਾਲ ਆਸੀਸਾਂ ਦਿੱਤੀਆਂ ਅਤੇ ਫਿਰ ਸਿੰਘਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਇੱਕ ਇਹਨਾਂ ਸਿੰਘਾਂ ਦਾ ਜਥੇਦਾਰ ਭਾਈ ਮਹਾਂ ਸਿੰਘ ਉਹ ਸਹਿਕ ਰਿਹਾ ਹੈ, ਬੇਹੋਸ਼ੀ ਦੀ ਹਾਲਤ ਵਿੱਚ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪ ਉਸਦੇ ਪਾਸ ਚੱਲ ਕੇ ਗਏ, ਉਹਦਾ ਉਹਨੂੰ ਜਲ ਛਕਾਇਆ, ਉਹਦੇ ਜ਼ਖਮ ਵੀ ਧੋਤੇ, ਰੁਮਾਲ ਦੇ ਨਾਲ ਮੂੰਹ ਵੀ ਸਾਫ਼ ਕੀਤਾ, ਅਤੇ ਜਦੋਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਕੀ ਵੇਖਦਾ ਹੈ ਵੀ ਸਾਹਮਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੜ੍ਹੇ ਨੇ। ਇੱਕ ਵਾਰ 'ਤੇ ਉਹਨੂੰ ਇੰਨੀ ਖੁਸ਼ੀ ਹੋਈ, ਸਭ ਕੁਛ ਹੀ ਭੁੱਲ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਮਹਾਂ ਸਿੰਘ ਜੀ ਨੂੰ ਆਖਿਆ, ਕਹਿਣ ਲੱਗੇ, ਭਾਈ ਮਹਾਂ ਸਿੰਘ ਜੀ, ਮੰਗੋ ਜੋ ਤੁਹਾਡੇ ਮਨ ਦੀ ਇੱਛਾ ਹੈ, ਹੁਣ ਉਹ ਸਮਾਂ ਆ ਗਿਆ ਹੈ, ਅਸੀਂ ਤੁਹਾਡੇ 'ਤੇ ਪ੍ਰਸੰਨ ਹਾਂ। ਜਦੋਂ ਇਹ ਗੱਲ ਆਖੀ, ਭਾਈ ਮਹਾਂ ਸਿੰਘ ਕਹਿਣ ਲੱਗਾ, ਸੱਚੇ ਪਾਤਸ਼ਾਹ, ਹੁਣ ਮੇਰੀ ਜਿਹੜੀ ਆਖਰੀ ਰੀਝ ਸੀ ਉਹ ਪੂਰੀ ਹੋ ਚੁੱਕੀ ਹੈ, ਅਤੇ ਹੁਣ ਮੈਂ ਆਪ ਜੀ ਦੇ ਪਾਸੋਂ ਹੋਰ ਕੁਝ ਵੀ ਮੰਗਣਾ ਨਹੀਂ ਚਾਹੁੰਦਾ। ਹੁਣ ਅੰਤਮ ਸਮਾਂ ਹੈ, ਆਪ ਜੀ ਦੇ ਦਰਸ਼ਨ ਹੋ ਗਏ, ਆਪ ਜੀ ਕਿਰਪਾ ਕਰੋ, ਸਾਨੂੰ ਹੁਕਮ ਦਿਓ ਅਤੇ ਅਸੀਂ ਸੱਚਖੰਡ ਨੂੰ ਚਾਲੇ ਪਾਈਏ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਸੁਣੀ, ਕਹਿਣ ਲੱਗੇ, ਭਾਈ ਮਹਾਂ ਸਿੰਘ ਜੀ, ਤੁਹਾਨੂੰ ਕੁਝ ਨਾ ਕੁਝ ਮੰਗਣਾ ਪਵੇਗਾ। ਇਸ ਤੋਂ ਬਿਨਾਂ ਤੁਸੀਂ ਸੱਚਖੰਡ ਨਹੀਂ ਜਾ ਸਕੋਗੇ। ਭਾਈ ਮਹਾਂ ਸਿੰਘ ਯਾਦ ਕਰਨ ਲੱਗਿਆ ਵੀ ਹੁਣ ਮੈਂ ਮੰਗਾਂ ਤੇ ਕੀ ਮੰਗਾਂ ਜੀ। ਉਹ ਚਾਹੁੰਦਾ ਉਹ ਦੁਨੀਆਂ ਦਾ ਰਾਜ ਵੀ ਮੰਗ ਸਕਦਾ ਸੀ ਜੀ। ਉਹ ਚਾਹੁੰਦਾ ਸਵਰਗ ਦਾ ਵੀ ਰਾਜ ਲੈ ਸਕਦਾ ਸੀ ਜੀ। ਉਹ ਚਾਹੁੰਦਾ ਜਿੰਨੀ ਮਰਜ਼ੀ ਲੰਬੀ ਉਮਰ ਵੀ ਲੈ ਸਕਦਾ ਸੀ। ਸਭ ਕੁਝ ਸਤਿਗੁਰੂ ਦੇਣ ਲਈ ਤਿਆਰ ਸਨ, ਪਰ ਭਾਈ ਮਹਾਂ ਸਿੰਘ ਨੂੰ ਉਹ ਗੱਲ ਯਾਦ ਆਈ। ਕਹਿਣ ਲੱਗਾ, ਸੱਚੇ ਪਾਤਸ਼ਾਹ, ਹੋਰ ਤਾਂ ਕੁਝ ਨਹੀਂ ਚਾਹੀਦਾ, ਬਸ ਕਿਰਪਾ ਕਰੋ, ਟੁੱਟੀ ਗੰਢ ਲਵੋ, ਟੁੱਟੀ ਗੰਢ ਨਹਾਰ ਗੋਪਾਲ। ਜਦੋਂ ਭਾਈ ਮਹਾਂ ਸਿੰਘ ਨੇ ਬਚਨ ਆਖੇ, ਪਰਖ ਦੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਜੋ ਟੁੱਟ ਗਈ ਸੋ ਨਖੁੱਟ ਗਈ, ਤੂੰ ਕੁਛ ਆਪਣੇ ਲਈ ਮੰਗ। ਭਾਈ ਮਹਾਂ ਸਿੰਘ ਕਹਿਣ ਲੱਗਾ, ਸੱਚੇ ਪਾਤਸ਼ਾਹ, ਗੁਰੂ ਦਾ ਸਿੱਖ ਪਰਉਪਕਾਰੀ ਹੁੰਦਾ ਨਾ ਕਿ ਸਵਾਰਥੀ, ਇਸ ਲਈ ਮੈਂ ਆਪਣੇ ਲਈ ਕੁਝ ਨਹੀਂ ਮੰਗ ਸਕਦਾ। ਮੈਂ ਤੇ ਆਪਣੇ ਇਲਾਕੇ ਦੀਆਂ ਸੰਗਤਾਂ ਵਾਸਤੇ ਤੇ ਨਾਲ ਉਹ ਗੁਰਸਿੱਖ ਜਿਹੜੇ ਕਿਸੇ ਕਾਰਨ ਆਪ ਜੀ ਤੋਂ ਟੁੱਟ ਚੁੱਕੇ ਨੇ, ਉਹਨਾਂ ਦੇ ਭਲੇ ਦੀ ਖਾਤਰ ਮੈਂ ਤੇ ਬੇਨਤੀ ਕਰਨੀ ਚਾਹਾਂਗਾ। ਜੇ ਮਹਾਰਾਜ ਬਖਸ਼ ਸਕਦੇ ਹੋ ਤੇ ਕਿਰਪਾ ਕਰੋ, ਤੁਸੀਂ ਹੀ ਬਖਸ਼ ਸਕਦੇ ਹੋ, ਹੋਰ ਕੋਈ ਬਖਸ਼ ਨਹੀਂ ਸਕਦਾ। ਜਦੋਂ ਇਹ ਗੱਲ ਭਾਈ ਮਹਾਂ ਸਿੰਘ ਨੇ ਫਿਰ ਦੁਬਾਰਾ ਆਖੀ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਮਹਾਂ ਸਿੰਘ ਨੂੰ ਦਿਖਾ ਕੇ ਕਹਿਣ ਲੱਗੇ, ਭਾਈ ਮਹਾਂ ਸਿੰਘ, ਆਹੀ ਉਹ ਕਾਗਜ਼ ਦਾ ਟੁਕੜਾ ਹੈ ਜਿਹਦੇ ਉੱਤੇ ਤੁਸਾਂ ਇਹ ਸ਼ਬਦ ਲਿਖੇ ਸਨ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਅੱਛਾ, ਹੁਣ ਤੁਸੀਂ ਸਾਡੇ ਪੁੱਤਰ ਹੋ, ਅਸੀਂ ਤੁਹਾਡੇ ਪਿਤਾ ਹਾਂ, ਅਸੀਂ ਇਹ ਬਦਾਵਾ ਪਾੜ ਰਹੇ ਹਾਂ। ਇਉਂ ਸਾਹਮਣੇ ਦਿਖਾ ਕੇ ਉਸ ਕਾਗਜ਼ ਦੇ ਟੁਕੜੇ ਨੂੰ, ਉਸ ਬਦਾਵੇ ਨੂੰ ਗੁਰੂ ਮਹਾਰਾਜ ਨੇ ਪੁਰਜਾ ਪੁਰਜਾ ਕੱਟ ਕੇ ਪਾੜ ਕੇ ਸੁੱਟ ਦਿੱਤਾ। ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਨੇ, ਇਸੇ ਲਈ ਉਹਨਾਂ ਦੀ ਸਿਫਤ ਕਹੀ ਨਹੀਂ ਜਾ ਸਕਦੀ। ਕਿਸੇ ਕਵੀ ਨੇ ਲਿਖਿਆ ਹੈ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮਹਾਨ ਪਰਉਪਕਾਰ ਨੇ, ਟੁੱਟੀ ਗੰਢ ਨਹਾਰ ਗੋਪਾਲ, ਜਿਨ੍ਹਾਂ ਨੇ ਟੁੱਟੀ ਗੰਢ ਕੇ ਦਿਖਾ ਦਿੱਤੀ। ਇਹ ਤੇ ਠੀਕ ਹੈ, ਗੁਰੂ ਮਹਾਰਾਜ ਨੇ ਜਿਹੜੇ ਕਿਸੇ ਗਲਤੀ ਦੇ ਕਾਰਨ ਸਿੱਖ ਗੁਰੂ ਤੋਂ ਦੂਰ ਚਲੇ ਗਏ ਸਨ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਪਣੇ ਨਾਲ ਜੋੜਿਆ ਹੈ, ਤੇ ਜਿਹੜੀ ਮਨੁੱਖ ਦੀ ਟੁੱਟੀ ਸੁਰਤ ਹੈ ਇਹਨੂੰ ਵੀ ਗੁਰੂ ਮਹਾਰਾਜ ਹੀ ਕਿਰਪਾ ਕਰਕੇ ਗੰਢਣ ਵਾਲੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਵਾਹਿਗੁਰੂ ਦੀ ਮਹਾਨ ਸਿਫਤ ਹੈ, ਉਹ ਗੁਰੂ ਪਰਮੇਸ਼ਰ ਭਾਈ ਸਾਡੀ ਟੁੱਟੀ ਸੁਰਤ ਨੂੰ ਗੰਢਣ ਵਾਲਾ ਹੈ।
ਜਾਕੈ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ।
ਟੁੱਟੀ ਗੰਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਜੀਆਂ, ਸਾਰੇ ਜੀਵਾਂ ਨੂੰ ਆਪ ਹੀ ਪਾਲਣ ਹਾਰ ਹੈ। ਜਿਤਨੇ ਜੀਵ ਜੰਤ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਮੁੰਦਰਾਂ ਵਿੱਚ, ਪੱਥਰਾਂ ਦੇ ਵਿੱਚ, ਹੋਰ ਬੇਅੰਤ ਥਾਵਾਂ 'ਤੇ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ, ਉਹਨਾਂ ਸਾਰਿਆਂ ਦੀ ਪਾਲਣਾ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਲਿਖਿਆ ਹੈ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤਿਓ ਬਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾਧਵ ਸਰਬ ਸਮੈਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲਮੈ ਥਲਮੈ ਪਲਮੈ ਕਲਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਵਾਹਿਗੁਰੂ ਇੰਨਾ ਦਿਆਲੂ ਕਿਰਪਾਲੂ ਹੈ, ਉਹ ਸਾਡੇ ਦੋਸ਼ਾਂ ਨੂੰ ਵੀ ਦੇਖਦਾ ਹੈ ਪਰ ਉਹ ਦਿੰਦਾ ਹੋਇਆ ਹਾਰਦਾ ਨਹੀਂ ਹੈ। ਹਜ਼ੂਰ ਕਹਿੰਦੇ ਨੇ ਜਿੱਥੇ ਵਾਹਿਗੁਰੂ ਟੁੱਟੀ ਗੰਢਣ ਵਾਲਾ ਹੈ ਉੱਥੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਵੀ ਆਪ ਹੈ।
ਸਗਲ ਕੀ ਚਿੰਤਾ ਜਿਸ ਮਨ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੀ ਜਿਸ ਵਾਹਿਗੁਰੂ ਪਰਮੇਸ਼ਰ ਦੇ ਮਨ ਦੇ ਵਿੱਚ ਸਾਰਿਆਂ ਦੀ ਹੀ ਚਿੰਤਾ ਹੈ। ਇਹਦਾ ਮਤਲਬ ਇਹ ਹੈ ਵੀ ਜਿੰਨੇ ਜੀਵ ਜੰਤ ਨੇ, ਜਿੱਥੇ ਜਿੱਥੇ ਕੋਈ ਵਸ ਰਿਹਾ ਹੈ, ਕੋਈ ਦੁਖੀ ਹੈ ਜਾਂ ਕਿਸੇ ਕਾਰਨ ਕਿਸੇ ਕਸ਼ਟ ਦੇ ਵਿੱਚ ਹੈ, ਤੇ ਵਾਹਿਗੁਰੂ ਪਰਮੇਸ਼ਰ ਨੂੰ ਸਭ ਦਾ ਫਿਕਰ ਹੈ।
ਤਿਸ ਤੇ ਬਿਰਥਾ ਕੋਈ ਨਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਰਥਾ ਦਾ ਅਰਥ ਹੈ ਵੀ ਖਾਲੀ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਖਾਲੀ ਕੋਈ ਵੀ ਨਹੀਂ ਹੈ। ਇਸ ਲਈ ਜਿੰਨੇ ਵੀ ਜੀਵ ਜੰਤ ਨੇ ਉਹਨਾਂ ਸਾਰਿਆਂ ਦਾ ਪਾਲਣਹਾਰ ਅਤੇ ਸਾਰਿਆਂ ਦਾ ਰਖਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਅਤੇ ਉਸਦੇ ਦਰ ਤੋਂ ਖਾਲੀ ਕੋਈ ਵੀ ਨਹੀਂ ਜਾ ਸਕਦਾ।
ਰੇ ਮਨ ਮੇਰੇ ਸਦਾ ਹਰ ਜਾਪ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਐ ਮੇਰੇ ਮਨ, ਤੂੰ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰ।
ਅਵਿਨਾਸੀ ਪ੍ਰਭ ਆਪੇ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਅਵਿਨਾਸੀ ਨਾਸ ਤੋਂ ਰਹਿਤ ਹੈ ਤੇ ਸਰਵ ਸ਼ਕਤੀਮਾਨ ਹੈ ਤੇ ਆਪਣੇ ਆਪ ਹੀ ਉਹ ਸਾਰਾ ਕੁਝ ਕਰ ਕਰਵਾ ਰਿਹਾ ਹੈ।
ਆਪਨ ਕੀਆ ਕਛੂ ਨਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਜੀਵ ਦੇ ਪਾਸੋਂ ਆਪਣਾ ਕੀਤਾ ਤੇ ਕੁਝ ਵੀ ਨਹੀਂ ਹੋ ਸਕਦਾ।
ਜੇ ਸੌ ਪ੍ਰਾਣੀ ਲੋਚੈ ਕੋਏ।
ਜੇ ਪ੍ਰਾਣਾਧਾਰੀ ਜੀਵ ਸੌ ਵਾਰੀ ਵੀ ਸੈਂਕੜੇ ਵਾਰੀ ਵੀ ਚਾਹੀ ਜਾਵੇ ਵੀ ਮੈਂ ਆਹ ਕਰ ਲਵਾਂ ਉਹ ਕਰ ਲਵਾਂ, ਇਹ ਮਨੁੱਖ ਦਾ ਆਪਣਾ ਕੀਤਾ ਤੇ ਕੁਝ ਵੀ ਨਹੀਂ ਹੋ ਸਕਦਾ। ਹਾਂ, ਜੋ ਵਾਹਿਗੁਰੂ ਪਰਮੇਸ਼ਰ ਕਰਨਾ ਚਾਹੇ ਉਹੀ ਹੁੰਦਾ ਹੈ।
ਇਸ ਬਿਨ ਨਾਹੀ ਤੇਰਾ ਕਿਛ ਕਾਮ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਜੀਵ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਤੇਰੇ ਕੰਮ ਆਉਣ ਵਾਲਾ ਵੀ ਕੁਝ ਹੋਰ ਨਹੀਂ ਹੈ। ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਤੇਰੇ ਕੰਮ ਆਉਣ ਵਾਲਾ ਵੀ ਕੋਈ ਨਹੀਂ ਹੈ, ਕਿਉਂਕਿ ਜਿੰਨੇ ਵੀ ਦੁਨੀਆਂ ਦੇ ਪਦਾਰਥ ਨੇ ਅਤੇ ਚਾਹੇ ਦੁਨੀਆਂ ਦੇ ਮਿੱਤਰ ਦੋਸਤ ਨੇ ਉਹ ਸਾਰੇ ਅਖੀਰ ਤੇ ਸਾਥ ਛੱਡ ਦਿੰਦੇ ਹਨ। ਬਿਨਾਂ ਅਕਾਲ ਪੁਰਖ ਤੋਂ ਤੇਰੇ ਲੋਕ ਤੇ ਪਰਲੋਕ ਦੇ ਵਿੱਚ ਕੰਮ ਆਉਣ ਵਾਲਾ ਹੋਰ ਕੋਈ ਵੀ ਨਹੀਂ ਹੈ।
ਗਤ ਨਾਨਕ ਜਪ ਏਕ ਹਰ ਨਾਮ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਜੀਵ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਨਾਮ ਜਪ, ਇਹਦੇ ਨਾਲ ਹੀ ਤੇਰੀ ਕਲਿਆਣ ਹੋ ਸਕਦੀ ਹੈ।
ਰੂਪਵੰਤ ਹੋਏ ਨਾਹੀ ਮੋਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜੀਵ ਨੂੰ ਹੰਕਾਰ ਤੋਂ ਬਚਣ ਦੇ ਲਈ ਉਪਦੇਸ਼ ਦਿੰਦੇ ਹਨ। ਜੇ ਕੋਈ ਸੁੰਦਰ ਰੂਪ ਵਾਲਾ ਹੋਵੇ, ਨਾਹੀ ਮੋਹੈ, ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਮੋਹਿਤ ਨਹੀਂ ਕਰ ਸਕਦਾ, ਕਿਉਂਕਿ ਠੀਕ ਹੈ ਦੁਨੀਆਂ ਦੇ ਵਿੱਚ ਕੋਈ ਸੁੰਦਰ ਵੀ ਹਨ, ਪਰ ਕੋਈ ਆਪਣੀ ਮਰਜ਼ੀ ਨਾਲ ਕਿਸੇ ਦੂਸਰੇ ਨੂੰ ਮੋਹਿਤ ਨਹੀਂ ਕਰ ਸਕਦਾ।
ਪ੍ਰਭ ਕੀ ਜੋਤ ਸਗਲ ਘਟ ਸੋ ਹੈ।
ਉਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ ਵਾਹਿਗੁਰੂ ਦੀ ਜੋਤ ਸਾਰੇ ਹੀ ਘਟ ਸਰੀਰਾਂ ਦੇ ਵਿੱਚ ਸੁਭਾਵਿਕ ਹੋ ਰਹੀ ਹੈ। ਹੋ ਸਕਦਾ ਕਿ ਉਹਦੇ ਨਾਲੋਂ ਵੀ ਵੱਧ ਸੁੰਦਰ ਹੋਵੇ ਅਤੇ ਉਹਦੀ ਸੁੰਦਰਤਾ ਉਸਦੇ ਨਾਲੋਂ ਘੱਟ ਹੋਵੇ, ਫਿਰ ਉਹ ਕਿਵੇਂ ਦੂਸਰੇ ਨੂੰ ਮੋਹਿਤ ਕਰ ਸਕਦੇ? ਦੂਜਾ ਇਹਦਾ ਭਾਵ ਇਹ ਵੀ ਹੈ, ਰੂਪਵੰਤ ਹੋਏ ਨਾਹੀ ਮੋਹੈ। ਜੇ ਕਿਸੇ ਆਦਮੀ ਨੂੰ ਆਪਣੇ ਰੂਪ ਦਾ ਵੀ ਮਾਣ ਹੋ ਜਾਵੇ ਵੀ ਮੇਰੇ ਵਰਗਾ ਹੋਰ ਕੋਈ ਸੁੰਦਰ ਹੀ ਨਹੀਂ ਹੈ, ਹਜ਼ੂਰ ਕਹਿੰਦੇ ਨੇ ਨਾਹੀ ਮੋਹੈ, ਪਰ ਉਹ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਤਾਂ ਮੋਹਿਤ ਨਹੀਂ ਕਰ ਸਕਦਾ। ਭਾਵੇਂ ਕਿੰਨਾ ਵੀ ਕੋਈ ਸੋਹਣਾ ਹੋਵੇ, ਪਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੋਹਿਤ ਨਹੀਂ ਕਰ ਸਕਦਾ। ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੀ ਜਿਹੜੀ ਜੋਤ ਚੇਤਨ ਸੱਤਾ ਹੈ, ਉਸਦਾ ਨੂਰ ਹੈ, ਉਸਦਾ ਜ਼ਹੂਰ ਹੈ, ਉਹ ਸਾਰੇ ਘਟਾਂ ਦੇ ਵਿੱਚ ਹੀ ਸੁਭਾਵਿਕ ਹੋ ਰਿਹਾ ਹੈ। ਇਹਦਾ ਮਤਲਬ ਇਹ ਹੈ, ਅਸਲੀ ਸੁੰਦਰਤਾ ਦਾ ਸੋਮਾ ਤੇ ਅਕਾਲ ਪੁਰਖ ਵਾਹਿਗੁਰੂ ਆਪ ਹੈ। ਸੁੰਦਰਤਾ, ਬਾਹਰਲੀ ਸੁੰਦਰਤਾ ਉਸੇ ਸੁੰਦਰਤਾ ਦਾ ਹੀ ਇੱਕ ਪਰਛਾਵਾਂ ਹੈ, ਇਸ ਲਈ ਉਸਨੂੰ ਹੋਰ ਕੌਣ ਮੋਹਿਤ ਕਰ ਸਕਦਾ ਹੈ ਜਿਸਨੇ ਸਾਰੀ ਸੁੰਦਰਤਾ ਨੂੰ ਬਣਾਇਆ ਹੈ।
ਧਨਵੰਤਾ ਹੋਏ ਕਿਆ ਕੋ ਗਰਬ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕੋਈ ਆਦਮੀ ਚਾਰ ਛਿੱਲੜ ਇਕੱਠੇ ਕਰ ਲਵੇ, ਆਖੇ ਮੈਂ ਬਹੁਤਾ ਧਨਾੜ ਬਣ ਗਿਆ ਹਾਂ, ਤੇ ਉਹਨੂੰ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ ਧਨਵੰਤਾ ਹੋਏ ਕਿਆ ਕੋ ਗਰਬ ਹੈ। ਜੇ ਆਦਮੀ ਧਨਾੜ ਹੋ ਕੇ, ਅਮੀਰ ਹੋ ਕੇ ਤੇ ਆਖੇ ਵੀ ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ, ਕਿਆ ਕੋ ਗਰਬ ਹੈ, ਪਰ ਉਸ ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ ਕੀ ਕੋਈ ਹੰਕਾਰ ਕਰ ਸਕਦਾ ਹੈ?
ਜਾ ਸਭ ਕੁਛ ਤਿਸਕਾ ਦੀਆ ਦਰਬ ਹੈ।
ਕਿਉਂਕਿ ਜਿਤਨਾ ਵੀ ਧਨ ਹੈ, ਚਾਹੇ ਸੋਨਾ ਹੈ, ਚਾਂਦੀ ਹੈ, ਡਾਲਰ ਹਨ, ਰੁਪਏ ਨੇ, ਜੋ ਵੀ ਧਨ ਹੈ, ਸਤਿਗੁਰੂ ਕਹਿੰਦੇ ਨੇ ਹੈ ਤੇ ਸਾਰਾ ਕੁਛ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਨਾ, ਤੇ ਫਿਰ ਕੋਈ ਆਪਣੇ ਧਨ ਦਾ ਹੰਕਾਰ ਉਹਦੇ ਸਾਹਮਣੇ ਕਿਵੇਂ ਕਰ ਸਕਦਾ ਹੈ? ਜਿਹਦੇ ਪਾਸੋਂ ਕੁਛ ਲਿਆ ਹੋਵੇ ਉਹਦੇ ਸਾਹਮਣੇ ਹੰਕਾਰ ਨਹੀਂ ਹੋ ਸਕਦਾ। ਦਾਤੇ ਦੇ ਸਾਹਮਣੇ ਮੰਗਤਾ ਕੀ ਮਾਣ ਕਰ ਸਕਦਾ? ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਕੋਈ ਧਨਵਾਨ ਹੋ ਕੇ ਹੰਕਾਰ ਕਰੇ ਇਹ ਉਸਦੀ ਬਹੁਤ ਵੱਡੀ ਭੁੱਲ ਹੈ। ਜਦੋਂ ਸਾਰਾ ਕੁਛ ਦਿੱਤਾ ਹੋਇਆ ਤਾਂ ਉਸੇ ਵਾਹਿਗੁਰੂ ਦਾ ਹੈ, ਫਿਰ ਉਹਦੇ ਸਾਹਮਣੇ ਹੰਕਾਰ ਨਹੀਂ ਚੱਲ ਸਕਦਾ।
ਸਤ ਸੂਰਾ ਜੇ ਕੋ ਕਹਾਵੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਕੋਈ ਆਪਣੇ ਆਪ ਨੂੰ ਵੱਡਾ ਸੂਰਬੀਰ ਬਹਾਦਰ ਅਖਵਾਉਂਦਾ ਹੈ,
ਪ੍ਰਭ ਕੀ ਕਲਾ ਬਿਨਾਂ ਕਹਿਤਾਵੇ,
ਉਹ ਵਾਹਿਗੁਰੂ ਦੀ ਕਲਾ ਸ਼ਕਤੀ ਤੋਂ ਬਿਨਾਂ ਉਹ ਦੱਸੋ ਕਿਵੇਂ ਦੌੜ ਸਕਦਾ ਹੈ, ਕਿਵੇਂ ਦੁਸ਼ਮਣ ਤੇ ਹਮਲਾ ਕਰ ਸਕਦਾ ਹੈ, ਕਿਵੇਂ ਦੁਸ਼ਮਣ ਨੂੰ ਮਾਰ ਕੇ ਭੱਜ ਸਕਦਾ ਹੈ। ਇਹ ਸਭ ਦਾਤਾਂ ਤੇ ਵਾਹਿਗੁਰੂ ਪਰਮੇਸ਼ਰ ਦੀਆਂ ਹਨ, ਇਸ ਲਈ ਸਾਨੂੰ ਕਿਸੇ ਗੱਲ ਦਾ ਵੀ ਮਾਣ ਨਹੀਂ ਕਰਨਾ ਚਾਹੀਦਾ।
ਜੇ ਕੋ ਹੋਏ ਬਹਿ ਦਾਤਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕੋਈ ਮਨੁੱਖ ਦਾਤਾ ਬਣ ਕੇ ਸੰਸਾਰ ਦੇ ਵਿੱਚ ਬੈਠ ਜਾਵੇ, ਉਹ ਆਖੇ ਵੀ ਮੈਂ ਤੇ ਦਾਤਾ ਹਾਂ, ਕਿਉਂਕਿ ਕਈ ਐਸੇ ਵੀ ਮਨੁੱਖ ਨੇ ਜੇ ਕੋਈ ਮਾੜੀ ਮੋਟੀ ਕੋਈ ਉਹ ਕਿਸੇ ਗਰੀਬ ਦੀ ਲੋੜ ਪੂਰੀ ਕਰ ਦਿੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਹੰਕਾਰ ਵੀ ਪੈਦਾ ਹੋ ਜਾਂਦਾ ਵੀ ਮੈਂ ਇੰਨਾ ਦਾਨ ਕੀਤਾ, ਮੈਂ ਇੰਨੀ ਗਰੀਬਾਂ ਦੀ ਮਦਦ ਕੀਤੀ, ਜਾਂ ਮੈਂ ਇੰਨੀ ਗੁਰੂ ਘਰ ਦੀ ਸੇਵਾ ਕੀਤੀ। ਹਜ਼ੂਰ ਕਹਿੰਦੇ ਨੇ ਜੇ ਕੋਈ ਦਾਤਾ ਬਣ ਕੇ ਸੰਸਾਰ ਦੇ ਵਿੱਚ ਬੈਠ ਜਾਵੇ,
ਇਸ ਦੇਨ ਹਾਰ ਜਾਣੈ ਗਵਾਰ,
ਲੋਕ ਗਵਾਰ ਜਿਹੜੇ ਮੂਰਖ ਲੋਕ ਨੇ ਉਹਨੂੰ ਹੀ ਦੇਣ ਵਾਲਾ ਦਾਤਾ ਸਮਝਣ ਲੱਗ ਜਾਂਦੇ ਨੇ। ਇਹ ਮੂਰਖ ਲੋਕਾਂ ਦੀ ਗੱਲ ਹੈ। ਜਾਂ ਇਸ ਦਾ ਦੂਜਾ ਭਾਵ ਇਹ ਵੀ ਹੈ, ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਾਰ ਜਾਣੈਗਾ ਵਾਰ, ਜੇ ਕੋਈ ਭਾਈ ਕੋਈ ਆਪਣੇ ਆਪ ਦਾਤਾ ਬਣ ਕੇ ਬੈਠ ਜਾਵੇ ਤੇ ਉਹਦੇ ਮਨ ਦੇ ਵਿੱਚ ਇਹ ਭੁਲੇਖਾ ਪੈਦਾ ਹੋ ਜਾਵੇ ਵੀ ਮੈਂ ਦਾਤਾ ਹਾਂ, ਤਿਸ ਦੇਨ ਹਾਰ ਜਾਣੈਗਾ ਵਾਰ, ਉਸਨੂੰ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਮੂਰਖ ਸਮਝਦੇ। ਕਿਉਂ? ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਕਰਕੇ ਉਹਨੂੰ ਮੂਰਖ ਸਮਝਦਾ ਹੈ ਵੀ ਦਾਤਾ ਤੇ ਅਸਲੀ ਮੈਂ ਹਾਂ, ਤੈਨੂੰ ਵੀ ਮੈਂ ਹੀ ਸਾਰਾ ਕੁਛ ਦਿੱਤਾ ਹੋਇਆ, ਤੂੰ ਮੈਥੋਂ ਲੈ ਕੇ ਅੱਗੇ ਕੁਛ ਦਾਨ ਕਰ ਵੀ ਦਿੱਤਾ ਹੈ ਪਰ ਤੂੰ ਦਾਤਾ ਤੇ ਨਹੀਂ ਬਣ ਗਿਆ। ਇਸ ਲਈ ਜੋ ਕੋਈ ਆਪਣੇ ਆਪ ਦਾਤਾ ਬਣ ਕੇ ਵੀ ਬੈਠਦਾ ਹੈ ਉਸਨੂੰ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਮੂਰਖ ਸਮਝਦਾ ਹੈ।
ਜਿਸ ਗੁਰਪ੍ਰਸਾਦ ਟੂਟੈ ਹੋ ਰੋਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦਾ ਗੁਰੂ ਦੀ ਕਿਰਪਾ ਦੇ ਨਾਲ ਹੋਮੈ ਦਾ ਰੋਗ ਟੁੱਟ ਜਾਂਦਾ ਹੈ,
ਨਾਨਕ ਸੋ ਜਨ ਸਦਾ ਅਰੋਗ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਾਨ ਗੁਰਮੁਖ ਪਿਆਰਾ ਸਦਾ ਅਰੋਗ, ਹਮੇਸ਼ਾ ਲਈ ਅਰੋਗ ਹੋ ਜਾਂਦਾ ਹੈ, ਤੰਦਰੁਸਤ ਹੋ ਜਾਂਦਾ ਹੈ, ਹਰ ਬਿਮਾਰੀ ਤੋਂ ਮੁਕਤ ਹੋ ਜਾਂਦਾ ਹੈ।
ਜੋ ਮੰਦਰ ਕੋ ਥਾਮੈ ਥੰਮਨ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਗੁਰਬਾਣੀ ਦੀ, ਗੁਰੂ ਸ਼ਬਦ ਦੀ ਤੇ ਗੁਰੂ ਦੀ ਮਹਿਮਾ ਕਰਦੇ ਹਨ। ਜਿਉਂ ਮੰਦਰ ਕੋ ਥਾਮੈ ਥੰਮਨ, ਜਿਵੇਂ ਕੋਈ ਮੰਦਰ ਦਾ ਅਰਥ ਹੈ ਕੋਈ ਮਕਾਨ, ਜਿਵੇਂ ਕੋਈ ਮਕਾਨ ਨੂੰ ਥਾਮੈ ਥੰਮਨ, ਥੰਮਣ ਦਾ ਅਰਥ ਹੈ ਵੀ ਜਿਹੜਾ ਥੰਮਾ, ਜਿਵੇਂ ਮਕਾਨ ਦੇ ਹੇਠਾਂ ਕੋਈ ਨਾ ਕੋਈ ਥੰਮਾ ਗੱਡਿਆ ਜਾਂਦਾ ਹੈ। ਆ ਹੁਣ ਵੀ ਜਦੋਂ ਆਪਾਂ ਕੋਈ ਬਿਲਡਿੰਗ ਬਣਾਉਂਦੇ ਹਾਂ ਉਹਦੇ ਥੱਲੇ ਕੋਈ ਨਾ ਕੋਈ ਸਪੋਰਟ ਦਿੰਦੇ ਹਾਂ। ਜਿਉਂ ਮੰਦਰ ਕੋ ਥੰਮੈ ਥੰਮਣ, ਜਿਵੇਂ ਉਹ ਜਿਹੜਾ ਥੰਮ ਹੁੰਦਾ ਹੈ ਉਹ ਮੰਦਰ ਨੂੰ ਥੰਮਦਾ ਹੈ, ਭਾਵ ਉਸ ਥੰਮ ਦੇ ਆਸਰੇ ਸਾਰਾ ਮੰਦਰ ਟਿਕਦਾ ਹੈ। ਕੋਈ ਬਿਲਡਿੰਗ ਬਣਾਉਂਦੇ ਹਾਂ ਉਹਦੇ ਵਿੱਚ ਆਪਾਂ ਪਿੱਲਰ ਖੜ੍ਹੇ ਕਰਦੇ ਹਾਂ, ਬੀਮ ਪਾਉਂਦੇ ਹਾਂ, ਉਹ ਪਿੱਲਰਾਂ ਦੇ ਸਿਰ 'ਤੇ, ਉਹਨਾਂ ਬੀਮਾਂ ਦੇ ਸਿਰ 'ਤੇ ਮੰਦਰ ਖੜ੍ਹਦਾ ਹੈ। ਲੋ ਹਜ਼ੂਰ ਕਹਿੰਦੇ ਨੇ ਜਿਵੇਂ ਉਹ ਥੰਮ ਦੇ ਆਸਰੇ ਮੰਦਰ ਥੰਮਦਾ ਹੈ,
ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ,
ਬਈ ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸ਼ਬਦ ਹੈ ਉਹ ਸਾਡੇ ਮਨ ਨੂੰ ਅਸਥੰਭਨ ਦਾ ਅਰਥ ਹੈ ਸਹਾਰਾ ਦੇਣ ਵਾਲਾ। ਜਦੋਂ ਸਾਡਾ ਮਨ ਨਿਰਾਸਰਾ ਹੋਵੇ, ਨਿਰਾਧਾਰ ਹੋ ਜਾਵੇ, ਤਾਂ ਉਸ ਵੇਲੇ ਸ਼ਬਦ ਦੀ ਓਟ ਲਓ, ਬਾਣੀ ਨਾਲ ਜੁੜੋ। ਜਿਵੇਂ ਮੰਦਰ ਨੂੰ ਥੰਮ ਦਾ ਸਹਾਰਾ ਹੁੰਦਾ ਹੈ, ਇਸੇ ਤਰ੍ਹਾਂ ਭਾਈ ਗੁਰੂ ਕਾ ਸ਼ਬਦ ਸਾਡੇ ਮਨ ਨੂੰ ਸਹਾਰਾ ਦੇਣ ਵਾਲਾ ਹੈ।
ਜਿਉਂ ਪਾਖਾਣ ਨਾਵ ਚੜ੍ਹ ਤਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਵੇਂ ਪਾਖਾਣ ਦਾ ਅਰਥ ਹੈ ਪੱਥਰ, ਜੇ ਪੱਥਰ ਨੂੰ ਆਪਾਂ ਪਾਣੀ ਵਿੱਚ ਸੁੱਟ ਦਈਏ ਡੁੱਬ ਜਾਂਦਾ ਹੈ, ਪਰ ਉਹੀ ਪੱਥਰ ਨੂੰ ਜੇ ਆਪਾਂ ਨਾਵ ਦਾ ਅਰਥ ਹੈ ਬੇੜੀ, ਬੇੜੀ ਤੇ ਰੱਖ ਦਈਏ ਤੂੰ ਬੇੜੀ ਤੇ ਚੜ੍ਹ ਕੇ ਪੱਥਰ ਵੀ ਤਰ ਜਾਂਦਾ ਹੈ।
ਪ੍ਰਾਣੀ ਗੁਰ ਚਰਨ ਲਗਤ ਨਿਸਤਰ,
ਇਸੇ ਤਰ੍ਹਾਂ ਪ੍ਰਾਣਾ ਤਾਰੀ ਜੀਵ, ਬਈ ਉਹ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਨਿਸਤਰ, ਨਿਸ ਵਿਸ਼ੇਸ਼ ਕਰਕੇ ਇਸ ਪਵ ਸਾਗਰ ਤੋਂ ਤਰ ਜਾਂਦਾ ਹੈ। ਜਿਵੇਂ ਪੱਥਰ ਬੇੜੀ ਤੇ ਚੜ੍ਹ ਕੇ ਸਾਗਰ ਤੋਂ ਤਰ ਜਾਂਦਾ ਹੈ, ਇਸੇ ਤਰ੍ਹਾਂ ਪੱਥਰ ਵਰਗਾ ਜਿਹੜਾ ਪਾਪੀ ਮਨੁੱਖ ਹੈ ਉਹ ਗੁਰੂ ਚਰਨਾਂ ਦੇ ਨਾਲ ਲੱਗ ਕੇ ਸਤਿਗੁਰੂ ਦੇ ਚਰਨਾਂ ਦਾ ਨਾਮ ਦਾ ਆਸਰਾ ਲੈ ਕੇ ਤਰ ਜਾਂਦਾ ਹੈ।
ਜਿਉਂ ਅੰਧਕਾਰ ਦੀਪਕ ਪ੍ਰਗਾਸ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਹਨੇਰੇ ਵਿੱਚ ਦੀਵਾ ਚਾਨਣ ਕਰ ਦਿੰਦਾ ਹੈ।
ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ,
ਇਸੇ ਤਰ੍ਹਾਂ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਜਾ ਕੇ ਸਤਿਗੁਰੂ ਦੇ ਦਰਸ਼ਨ ਕਰਦਾ ਹੈ, ਸਤਿਗੁਰੂ ਗਿਆਨ ਦੇ ਸੂਰਜ ਨੇ ਤੇ ਫਿਰ ਉਹਦੇ ਮਨ ਦੇ ਵਿੱਚ ਵੀ ਦੇਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਮਨ ਹੋਏ ਵਿਗਾਸ ਉਹਦੇ ਮਨ ਦੇ ਵਿੱਚ ਖੁਸ਼ੀਆਂ ਤੇ ਖੇੜਾ ਵੀ ਜਾਗ ਪੈਂਦਾ ਹੈ।
ਜੋ ਮਹਾ ਉਦਿਆਨ ਮਹਿ ਮਾਰਗ ਪਾਵੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਕੋਈ ਆਦਮੀ ਹਨੇਰੇ ਵਿੱਚ, ਕਿਸੇ ਉਦਿਆਨ ਦਾ ਅਰਥ ਹੈ ਉਜਾੜ ਜੰਗਲ ਦੇ ਵਿੱਚ ਭਟਕਦਾ ਹੋਵੇ ਤੇ ਜਦੋਂ ਚਾਨਣ ਹੁੰਦਾ ਹੈ ਸੂਰਜ ਚੜ੍ਹਦਾ ਹੈ ਤੇ ਜਿਵੇਂ ਕੋਈ ਆਦਮੀ ਜੰਗਲ ਦੇ ਵਿੱਚ ਭੁੱਲਿਆ ਹੋਵੇ ਉਹਨੂੰ ਵੀ ਰਸਤਾ ਪ੍ਰਾਪਤ ਹੋ ਜਾਂਦਾ ਹੈ।
ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ,
ਬਈ ਇਸੇ ਤਰ੍ਹਾਂ ਜਿਹੜਾ ਗੁਰਸਿੱਖ ਮਾਈ ਪਾਈ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਜੁੜ ਜਾਂਦਾ ਹੈ ਤੇ ਉਹਦੇ ਅੰਦਰ ਸ਼ਬਦ ਦਾ ਦੀਵਾ ਗੁਰਬਾਣੀ ਦਾ ਚਾਨਣ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਉਹਦੇ ਨਾਲ ਉਸਨੂੰ ਸਹੀ ਰਸਤਾ ਨਜ਼ਰ ਆਉਣ ਲੱਗ ਜਾਂਦਾ ਹੈ। ਜਿਵੇਂ ਮਹਾ ਉਜਾੜ ਦੇ ਵਿੱਚ ਕੋਈ ਆਦਮੀ ਭਟਕ ਰਿਹਾ ਹੋਵੇ ਤੇ ਕੋਈ ਦਿਆਲੂ ਕਿਰਪਾਲੂ ਮਨੁੱਖ ਉਸਨੂੰ ਮਿਲ ਜਾਵੇ ਉਹਦੀ ਕਿਰਪਾ ਦੇ ਨਾਲ ਉਸਨੂੰ ਸਹੀ ਰਸਤਾ ਪ੍ਰਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੇ ਨਾਲ ਮਿਲ ਕੇ ਸਤਿਗੁਰੂ ਸਦਾ ਦਿਆਲ ਹੈ ਭਾਈ ਇਸ ਮਨੁੱਖ ਨੂੰ ਦੇਵੀ ਗਿਆਨ ਦਾ ਚਾਨਣ ਵੀ ਪ੍ਰਾਪਤ ਹੁੰਦਾ ਹੈ ਤੇ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਉਹ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਨੂੰ ਭਾਵ ਗਿਆਨ ਨੂੰ ਪ੍ਰਗਟ ਕਰ ਲੈਂਦਾ ਹੈ ਤੇ ਉਸਨੂੰ ਵਾਹਿਗੁਰੂ ਦੇ ਮਿਲਣ ਦਾ ਸਹੀ ਰਸਤਾ ਵੀ ਨਜ਼ਰ ਆ ਜਾਂਦਾ ਹੈ।
ਤਿੰਨ ਸੰਤਨ ਕੀ ਬਾਦਸ਼ਾਹ ਧੂਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਉਹਨਾਂ ਸੰਤਾਂ ਦੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
ਨਾਨਕ ਕੀ ਹਰ ਲੋਚਾ ਪੂਰ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ